ਸੁਰਗੀ ਮੂਰਤ ਹੈ ਜਗ ਆਇਓ ਲੋਕ ਸੁਣਿਆ ਪਰਲੋਕ ਸੁਣਿਆ ਬਿਨ ਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਪਾਰ ਕਾਰਨ ਕੋ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਆਸ ਕੀ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੀ ਆਚਾਰੀ ਦੁਇ ਪਰ ਜੋਰ ਕਰੋ ਚਰਣਾ ਪਰ ਜਾਨ ਸਰਾ ਦੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰੇ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨੇ ਸਤਾਰੇ ਪਰਮ ਪਵਿੱਤਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਕਿਰਪਾਲਤਾ ਦਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾਂ ਪ੍ਰਕਾਸ਼ ਉਤਸਵ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਮੂਹ ਦੇਸ਼ ਪ੍ਰਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਮਨਾਉਣ ਦਾ ਉਦਮ ਕੀਤਾ ਹੈ। ਇਸ ਪਵਿੱਤਰ ਗੁਰਪੁਰਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਨਗਰ ਕੀਰਤਨ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੱਕ, ਦੂਸਰਾ ਭਾਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ, ਤੀਸਰਾ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਬਾਠ ਸਾਹਿਬ ਅੰਤਮ ਬਾਬਾ ਸ੍ਰੀ ਚੰਦ ਜੀ ਦੇ ਪਾਕਿਸਤਾਨ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ, ਚੌਥਾ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਿੱਖ ਧਰਮ ਦੇ ਬਾਨੀ ਹਨ, ਜਿਨ੍ਹਾਂ ਨੇ ਸਿੱਖ ਕੌਮ ਦੀ ਸਿਰਜਣਾ ਕੀਤੀ ਹੈ, ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਤੋਂ ਚੱਲ ਕੇ ਸ੍ਰੀ ਗੋਬਿੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, 30 ਤਰੀਕ ਰਾਤ ਨੂੰ ਸ੍ਰੀ ਬੇਰ ਸਾਹਿਬ ਭਾਈ ਮਰਦਾਨਾ ਜੀ ਹਾਲ ਵਿਖੇ ਦੀਵਾਨ ਸਜਣੇ ਹਨ, ਔਰ 31 ਅਗਸਤ ਨੂੰ ਉਸ ਪਰਮ ਪਵਿੱਤਰ ਸਥਾਨ ਤੋਂ ਪੂਰੇ 7 ਵਜੇ ਨਗਰ ਕੀਰਤਨ ਆਰੰਭ ਹੋ ਕੇ ਜਿਸ ਦੀ ਸੰਪੂਰਨਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣੀ ਹੈ। ਇਹ ਚਾਰ ਭਾਈ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਹਨ ਔਰ 31 ਲੰਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਂਪੁਰਸ਼ਾਂ ਨੂੰ ਵੰਡੇ ਹਨ। ਸੁਤੰਤਰ ਤੌਰ ਤੇ ਗੁਰੂ ਦੀਆਂ ਸੰਗਤਾਂ ਵੱਲੋਂ ਜੋ ਨਗਰ ਕੀਰਤਨ ਹਨ ਜਾਂ ਲੰਗਰਾਂ ਦੀ ਆਈਆਂ ਸੰਗਤਾਂ ਦੀ ਸੇਵਾ ਹੈ ਉਸ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਸ਼ਰਧਾਲੂ ਸੰਗਤਾਂ ਆਪਣੇ ਪਿਆਰ ਵਿੱਚ ਹਰ ਰੋਡ ਉੱਪਰ ਹਰ ਬੋਰਡ ਤੇ ਹਰ ਨਗਰ ਵਿੱਚ ਕੋਈ ਸ਼ਰੀਰ ਕਰਕੇ ਪਾਣ ਜਲ ਦੀ ਸੇਵਾ, ਕੋਈ ਲੰਗਰਾਂ ਭੁੜਾਰਿਆਂ ਕਰਕੇ, ਇਸ ਤਰ੍ਹਾਂ ਬਹੁਤ ਸਾਰੇ ਦੀਵਾਨ ਆਦਿਕ ਇਹ ਜੋ ਨਗਰ ਕੀਰਤਨ ਹਨ ਇਹਨਾਂ ਦੇ ਪਿੱਛੇ ਸਾਰਾ ਗੁਰਬਾਣੀ ਦਾ ਸੰਯੋਗ ਜੋੜਿਆ ਹੈ। ਜਿਸ ਤਰ੍ਹਾਂ ਸ੍ਰੀ ਗੋਬਿੰਦਵਾਲ ਸਾਹਿਬ ਚਾਂਦੀ ਦੀ ਉਹ ਪਵਿੱਤਰ ਪਾਲਕੀ ਮੌਜੂਦ ਹੈ ਜਿਸ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਸਤਿਗੁਰਾਂ ਦੀ ਜੋ ਬਾਣੀ ਪੋਥੀ ਸਾਹਿਬ ਦੇ ਸਰੂਪ ਵਿੱਚ ਸੀ, ਇਸ ਪਵਿੱਤਰ ਪਾਲਕੀ ਵਿੱਚ ਬਾਬਾ ਮੋਹਨ ਜੀ ਤੋਂ ਲੈ ਕੇ ਉਹ ਪਰਮ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਬਾਣੀ ਦਾ ਸੰਗ੍ਰਹਿ ਔਰ ਸਦਾਈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਭਾਈ ਗੁਰਦਾਸ ਜੀ ਤੋਂ ਤਿਆਰ ਕਰਾ ਰਹੇ ਸਨ, ਜਿਹਦੇ ਵਿੱਚ ਸੰਤ ਮਹਾਂਪੁਰਸ਼ਾਂ ਭਗਤਾਂ ਦੀ ਬਾਣੀ ਦਰਜ ਕਰਕੇ ਔਰ ਪਹਿਲੇ ਸਾਰੇ ਗੁਰੂ ਸਾਹਿਬਾਨਾਂ ਦੀ ਅਤੇ ਆਪਣੀ ਬਾਣੀ ਉਸ ਪਰਮ ਪਵਿੱਤਰ ਸਾਰੀ ਸੰਗ੍ਰਹਿ ਕੀਤੀ ਹੋਈ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੂਪ ਬਖਸ਼ਿਸ਼ ਕਰਕੇ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਰਪਾ ਕਰਦਿਆਂ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਨੂੰ ਅਰਦਾਸ ਬੇਨਤੀ ਤੋਂ ਬਾਅਦ ਹੁਕਮ ਰਹਿਣ ਵਾਸਤੇ ਆਗਿਆ ਕੀਤੀ ਅਤੇ ਸੇਵਾ ਬਖਸ਼ਿਸ਼ ਕੀਤੀ। ਪਹਿਲਾ ਜੋ ਹੁਕਮ ਸੀ ਸੂਈ ਮਹਲਾ ਪੰਜਵਾਂ, ਸੰਤਾਂ ਕੈ ਕਾਰਜ ਆਪ ਖੁਲਿਆ ਹਰ ਕੰਮ ਕਰਾਵਣ ਆਇਆ ਰਾਮ, ਇਹ ਗੁਰੂ ਦੀਆਂ ਸੰਗਤਾਂ ਨੂੰ ਭਾਈ ਪ੍ਰਾਪਤ ਹੋਇਆ ਸੀ। ਸੋ ਇਹਨਾਂ ਕਾਰਨਾਂ ਨੂੰ ਮੁੱਖ ਰੱਖ ਕੇ ਖੋਜ ਤੋਂ ਬਹੁਤ ਸਾਰੀਆਂ ਨਵੀਆਂ ਵਿਚਾਰਾਂ ਪ੍ਰਾਪਤ ਹੁੰਦੀਆਂ, ਨਵੇਂ ਬਚਨ ਲੱਗਦੇ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਰਮ ਪਵਿੱਤਰ ਬਾਣੀ ਸੀ ਉਹ ਬਾਰਕ ਸਾਹਿਬ ਜੋ ਅਸਥਾਨ ਹੈ ਪਠਾਨਕੋਟ ਦੇ ਰਸਤੇ ਵਿੱਚ ਉਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੋਂ ਪ੍ਰਾਪਤ ਕੀਤੀ, ਦੂਸਰੇ ਸਤਿਗੁਰੂ ਜੀ, ਤੀਸਰੇ ਤੇ ਚੌਥੇ ਸਤਿਗੁਰੂ ਜੀ ਦੀ ਬਾਣੀ ਬਾਬਾ ਮੋਹਨ ਜੀ ਤੋਂ ਸ੍ਰੀ ਗੋਬਿੰਦਵਾਲ ਸਾਹਿਬ ਚੁਆਰਾ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਪ੍ਰਾਪਤ ਕੀਤੀ। ਇਸ ਚੀਜ਼ ਨੂੰ ਮੁੱਖ ਰੱਖ ਕੇ ਤੇ ਨਗਰ ਕੀਰਤਨ ਜੋ ਹਨ ਇਹਨਾਂ ਦੋ ਸਥਾਨਾਂ ਤੋਂ ਜ਼ਰੂਰ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਹਰਿਮੰਦਰ ਸਾਹਿਬ ਤੱਕ ਪਹੁੰਚਣ। ਇਸ ਵਾਸਤੇ ਦੋ ਤਾਕਤਾਂ ਦਾ ਔਰ ਦੋ ਇਹਨਾਂ ਪਵਿੱਤਰ ਸਥਾਨਾਂ ਦਾ ਸਤਿਗੁਰੂ ਜੀ ਨੇ ਸਹਿਯੋਗ ਲਿਆ। ਸੋ ਸਾਧ ਸੰਗਤ ਜੀਓ, ਜਦੋਂ ਵਿਚਾਰ ਵਾਸਤੇ ਵਿਦਵਾਨ ਬੈਠੇ, ਕਈਆਂ ਦਾ ਖਿਆਲ ਸੀ ਕਿ ਗੋਬਿੰਦਵਾਲ ਸਾਹਿਬ ਨੂੰ ਕੀਤਾ ਜਾਵੇ, ਫਿਰ ਬਹੁਤ ਸਾਰਿਆਂ ਨੇ ਵਿਚਾਰ ਇਹ ਦਿੱਤਾ ਕਿ ਬਾਬਾ ਸ੍ਰੀ ਚੰਦ ਜੀ ਤੋਂ ਵੀ ਪਹਿਲੇ ਪਾਤਸ਼ਾਹ ਦੀ ਬਾਣੀ ਪ੍ਰਾਪਤ ਹੋਈ, ਬਾਰਕ ਸਾਹਿਬ ਦਾ ਸਥਾਨ ਵੀ ਨਾਲ ਰੱਖਿਆ ਜਾਏ ਫਿਰ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਤੋਂ ਪੋਥੀ ਸਾਹਿਬ ਪ੍ਰਾਪਤ ਹੋਏ ਹਨ। ਫਿਰ ਵਿਚਾਰ ਚੱਲੇ ਕਿ ਸਤਿਗੁਰੂ ਜੀ ਨੇ ਮੂਲ ਮੰਤਰ ਦਾ ਆਰੰਭ ਸੁਲਤਾਨਪੁਰ ਲੋਧੀ ਗੁਰਦੁਆਰਾ ਸੰਤ ਘਾਟ ਤੋਂ ਕੀਤਾ, ਬਾਣੀ ਆਰੰਭ ਉੱਥੋਂ ਹੋਏ ਔਰ ਸਿੱਖਾਂ ਦੇ ਪਹਿਲੇ ਗੁਰੂ ਸਤਿਗੁਰੂ ਜੀ ਹਨ, ਇਹ ਨਗਰ ਕੀਰਤਨ ਉੱਥੋਂ ਆਰੰਭ ਹੋਣਾ ਚਾਹੀਦਾ। ਵਿਚਾਰਾਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਕਿ ਅਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਇਹ ਆਰੰਭਤਾ ਕੀਤੀ। ਕਰਕੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਸ ਗੀਤ ਦੀ ਕਥਾ ਦਸਮ ਗੁਰੂ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਇਸ ਕਰਤਾਰਪੁਰ ਵਾਲੀ ਗੀਤ ਵਿੱਚ ਦਰਜ ਕਰਕੇ ਸੰਪੂਰਨਤਾ ਬਖਸ਼ਿਸ਼ ਕੀਤੀ। ਅਰਥ ਪੜਾਏ ਸੀਨੇ ਸੀਨੇ ਜੋ ਅੱਜ ਵੀ ਚੱਲਦੇ ਹਨ ਉਸ ਸਥਾਨ ਨੂੰ ਵੀ, ਕੇਸਗੜ੍ਹ ਸਾਹਿਬ ਜਿੱਥੇ ਇਸ ਬਾਣੀ ਦਾ ਖੰਡੇਵੜ ਦਾ ਅੰਮ੍ਰਿਤ ਬਖਸ਼ ਕਰਕੇ ਸਿੱਖੀ ਦਾ ਬੂਟਾ ਜਿਹੜਾ ਸੀ ਫਲਦਾਇਕ ਬਣਾ ਕੇ ਬਾਣੀ ਬਾਣਾ ਮੂਲ ਮੰਤਰ ਸਿਮਰਨ ਬਜਰ ਰਹਿਤਾਂ ਤੋਂ ਰਹਿਤ ਰਹਿਤਾਂ ਦੀ ਪ੍ਰਪਕਤਾ ਜੋ ਖਾਲਸੇ ਨੂੰ ਪੂਰਨ ਮਨੁਸ਼ ਬਣਾਉਣ ਵਿੱਚ ਸਹਾਇਕ ਗੁਣ ਹਨ ਬਖਸ਼ਿਸ਼ ਕਰਕੇ ਕਿਰਪਾਲਤਾ ਕੀਤੀ ਕਿ ਉਸ ਸਥਾਨ ਨੂੰ ਵੀ ਨਾਲ ਜੋੜਨਾ ਚਾਹੀਦਾ ਜਿੱਥੋਂ ਬਾਣੀ ਦਾ ਨਿਯਮਬੱਧ ਜਿਸ ਨੇ ਬਖਸ਼ਿਸ਼ ਕੀਤਾ ਔਰ ਨਿਯਮਬੱਧ ਅਸੂਲ ਖਾਲਸੇ ਨੂੰ ਬਖਸ਼ਿਸ਼ ਕੀਤੇ। ਇਹ ਸਿਆਣੇ ਵਿਦਵਾਨਾਂ ਨੇ ਵਿਚਾਰ ਕਰਕੇ ਇਹ ਭਾਈ ਨਗਰ ਕੀਰਤਨ ਜੋ ਹਨ ਰੱਖੇ ਹਨ ਤੇ ਸਾਰੇ ਦੇਸਾਂ ਪ੍ਰਦੇਸਾਂ ਵਿੱਚ ਵੀ ਇਸ ਪਵਿੱਤਰ ਗੁਰਪੁਰਬ ਨੂੰ ਮਨਾਉਣ ਵਾਸਤੇ ਸੰਗਤਾਂ ਆਪੋ ਆਪਣੇ ਉਦਮ ਕਰ ਰਹੀਆਂ ਹਨ। ਉਸ ਉਦਮ ਵਿੱਚ ਆਪ ਜੀ ਵੀ ਭਾਈ ਸ਼ਾਮਲ ਹੋ ਰਹੇ ਨੇ। ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਜਿੱਥੇ ਆਪ ਪ੍ਰਬੰਧਕਾਂ ਨੂੰ ਸੰਗਤਾਂ ਨੂੰ ਇਹ ਉਦਮ ਬਖਸ਼ਿਸ਼ ਕੀਤਾ, ਦਾਸ ਨਾਲ ਵੀ ਸੰਪਰਕ ਕੀਤਾ ਔਰ ਦਾਸ ਨੇ ਆਉਂਦਿਆਂ ਹੀ ਜਿੱਥੇ ਸ੍ਰੀਮਾਨ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਜੋ ਦਾਨਵੀਂ ਸਾਲ ਦੇ ਮੁਖੀ ਮਹਾਂਪੁਰਸ਼ ਹਨ, ਉਹਨਾਂ ਨੇ ਵੀ ਇੱਥੇ ਸੰਗਤ ਨੂੰ ਦਰਸ਼ਨ ਬਖਸ਼ਿਸ਼ ਕੀਤੇ ਸਨ। ਆਉਂਦੇ ਪਹਿਲਾਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਅਤੇ ਇਸ ਸਮਾਗਮ ਬਾਰੇ ਆਪ ਸਾਰਿਆਂ ਵੱਲੋਂ ਬੇਨਤੀ ਕੀਤੀ। ਕੁਦਰਤੀ ਦਾਸ ਵੀ ਹਾਜ਼ਰ ਹਨ, ਭਾਵੇਂ ਮਹਾਂਪੁਰਸ਼ਾਂ ਦਾ ਸਰੀਰ ਸਿਆਣਾ ਹੈ ਤੇ ਸਿਹਤ ਦੀ ਉਮਰ ਦੇ ਲਿਹਾਜ਼ ਨਾਲ ਕਈ ਵਾਰੀ ਐਸਾ ਅੰਤਰ ਹੋ ਜਾਂਦਾ ਹੈ। ਸਭ ਥਾਲ ਜਾਣ ਵਾਸਤੇ ਤਿਆਰ ਸੀ ਪਰ ਮਹਾਂਪੁਰਸ਼ਾਂ ਨੇ ਬੇਨਤੀ ਪ੍ਰਵਾਨ ਕੀਤੀ, ਉਹ ਵੀ ਥੋੜੇ ਮਿੰਟਾਂ ਵਿੱਚ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਭਾਈ ਆ ਰਹੇ ਹਨ। ਇਸੇ ਤਰ੍ਹਾਂ ਦਾਸ ਨੂੰ ਪਤਾ ਲੱਗਿਆ ਕਿ ਤਰਨਾ ਦਾ ਲਹਿਰੀਆਂ ਮੇਲਾ ਜੋ ਨਿਹੰਗ ਸਿੰਘਾਂ ਦੀ ਜਥੇਬੰਦੀ ਹੈ, ਸ੍ਰੀਮਾਨ ਬਾਬਾ ਨਿਹਾਲ ਸਿੰਘ ਜੀ ਉਹਨਾਂ ਨੇ ਵੀ ਕਿਰਪਾ ਕੀਤੀ ਇੱਥੇ ਪਹੁੰਚੇ ਹਨ ਅਤੇ ਕੰਨਿਆਂ ਵਾਸਤੇ ਬੜਾ ਸੁੰਦਰ ਕਾਲਜ ਬਣਾਇਆ, ਬੜਾ ਉਦਮ ਕਰਦੇ ਹਨ, ਪਰਉਪਕਾਰੀ ਹਨ। ਉਹਨਾਂ ਨੇ ਵੀ ਕਿਰਪਾ ਕੀਤੀ, ਦਾਸ ਨਾਲ ਸਾਰੇ ਮਹਾਂਪੁਰਖ ਸਾਰੀਆਂ ਸੰਪਰਕਾਂ ਸਾਰੇ ਜਥੇਬੰਦੀਆਂ ਪਿਆਰ ਕਰਦੀਆਂ ਹਨ। ਇਹ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੀ ਭਾਈ ਕਿਰਪਾਲਤਾ ਹੈ, ਮਨੁੱਖ ਦੀ ਆਪਣੀ ਚਿਤਰਾਈ ਨਹੀਂ। ਸੋ ਉਹਨਾਂ ਨੂੰ ਵੀ ਬੇਨਤੀ ਕੀਤੀ ਖੜੇ ਪੈਰ ਕੋਈ ਸਮਾਗਮ ਨਵੇਂ ਰੂਪ ਵਿੱਚ ਉਹਨੂੰ ਕੋਈ ਰੂਪ ਦੇਣਾ ਹੋਵੇ ਤੇ ਬੜਾ ਕਠਿਨ ਵੀ ਹੁੰਦਾ ਹੈ, ਪਰ ਮਹਾਂਪੁਰਸ਼ਾਂ ਨੇ ਆਪਣੇ ਸਾਰੇ ਰਝੇਵਿਆਂ ਨੂੰ ਉੱਥੇ ਹੀ ਸੰਕੋਚ ਦਿੱਤਾ ਤੇ ਬੇਨਤੀਆਂ ਪ੍ਰਵਾਨ ਕੀਤੀਆਂ। ਜਵਾਬ ਜੀ ਦਾ ਇਹ ਹਫ਼ਤਾ ਵਾਰੀ ਪਹਿਲਾ ਦਿਨ ਹੈ ਸਮਾਗਮ ਦਾ ਤੇ ਸ਼ੁਰੂਆਤ ਮਹਾਂਪੁਰਸ਼ਾਂ ਤੋਂ ਭਾਈ ਹੋ ਰਹੀ ਹੈ। ਇਸ ਪਵਿੱਤਰ ਸਮਾਗਮ ਵਿੱਚ ਬਾਬਾ ਨਿਹਾਲ ਸਿੰਘ ਜੀ ਜੋ ਤਰਨਾ ਦਲ ਨਿਹੰਗ ਸਿੰਘਾਂ ਦਾ ਜਥੇਦਾਰ ਜੀ ਹਨ, ਉਹਨਾਂ ਨੇ ਵੀ ਭਾਈ ਬੇਨਤੀ ਪ੍ਰਵਾਨੇ ਨਹੀਂ ਕੀਤੀ, ਸਗੋਂ ਦਿੱਤੇ ਹੋਏ ਸਮੇਂ ਨਾਲ ਕਿਰਪਾ ਵੀ ਕੀਤੀ ਹੈ। ਸੋ ਇਸੇ ਸਮਾਗਮ ਵਿੱਚ ਸੰਤ ਗਿਆਨੀ ਮਸਕੀਨ ਸਿੰਘ ਜੀ ਜੋ ਬੜੇ ਸੁਲਝੇ ਹੋਏ ਗੁਰਮੁਖ ਪਿਆਰੇ ਹਨ ਔਰ ਮਹਾਂਪੁਰਸ਼ਾਂ ਤੋਂ ਹੀ ਉਹਨਾਂ ਨੇ ਵਿਦਿਆ ਲਈ ਹੈ, ਉਹਨਾਂ ਨੇ ਵੀ ਭਾਈ ਕਿਰਪਾ ਕਰਨੀ ਹੈ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਵਾਸਤੇ ਬਹੁਤ ਸ਼ੁਭ ਅਤੇ ਭਾਗਾਂ ਭਰਿਆ। ਇਹ ਗੁਰਪੁਰ ਮਨਾਉਣ ਦਾ ਉਦਮ ਜੋ ਹੈ ਇਹ ਭਾਈ ਬਖਸ਼ਿਸ਼ ਕੀਤਾ, ਦਾਸ ਨੂੰ ਉਚੇਚੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤੇ ਸਮੂਹ ਮੈਂਬਰਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਭਾਈ ਪ੍ਰੇਰਨਾ ਸੀ ਕਿ ਜਿੱਥੇ ਵੀ ਸੰਗਤ ਵਿੱਚ ਜਾਣ ਇਸ ਗੁਰਪੁਰ ਬਾਰੇ ਸਮੂਹ ਸੰਗਤ ਨੂੰ ਜਾਗਰਤ ਕਰਨਾ ਚਾਹੀਦਾ। ਉਹ ਸੰਤ ਮਹਾਰਾਜ ਬਾਬਾ ਰੋਸ਼ਨ ਸਿੰਘ ਜੀ ਮਹਾਰਾਜ ਗੋਤੀ ਮਰਦਾਨ ਵਾਲੇ, ਉਹਨਾਂ ਨੇ ਵੀ ਬੜੀ ਕਿਰਪਾਲਤਾ ਕੀਤੀ। ਪਿਛਲੇ ਦਿਨਾਂ ਚ 500 ਸਾਲਾਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਪੁਰਬ ਸਮੂਹ ਸੰਗਤ ਨੇ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਉਦਮ ਸਦਕਾ ਸਾਰੀਆਂ ਸਿੱਖ ਜਥੇਬੰਦੀਆਂ ਸਮੂਹ ਸੰਗਤਾਂ ਦੇਸ ਪ੍ਰਦੇਸ਼ ਰਲ ਕੇ ਬੜੀ ਧੂਮਧਾਮ ਨਾਲ ਮਨਾਇਆ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਧੁਰੇ ਨਾਲ ਸੰਗਤ ਜੁੜੀ ਹੈ, ਜਿਹਦੇ ਆਸਰੇ ਅੱਜ ਸੰਗਤ ਬਚ ਰਹੀ ਹੈ, ਨਹੀਂ ਤਾਂ ਰਾਗ ਦਵੈਸ਼ ਦੇ ਜਿਹੜੇ ਪੌੜ ਹੈ ਉਸਨੇ ਬੜਬੜੀਆਂ ਸੰਪਰਦਾਵਾਂ ਬੜਬੜੀਆਂ ਕੌਮਾਂ ਪੀ ਸਕੀਆਂ, ਨਹੀਂ ਦਲੀਆ ਜ਼ਰੂਰ ਬਣ ਗਈਆਂ। ਸਿੱਖ ਕੌਮ ਵਾਸਤੇ ਵੀ ਆਰਾ ਬਹੁਤ ਚੱਲ ਰਿਹਾ, ਪਰ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾ ਤੁਰਾ ਕਹਿਣ ਸਤਿਗੁਰੂ ਜੀ ਕਰਦਾ ਜਿਹਦੇ ਆਸਰੇ ਅਸੀਂ ਇਸ ਕਲਯੁਗ ਚ ਬਚ ਰਹੇ ਹਾਂ। ਅਗਰ ਸਤਿਗੁਰੂ ਜੀ ਇਹ ਕਿਰਪਾਲਤਾ ਨਾ ਕਰਦੇ ਤੇ ਅਸੀਂ ਵੀ ਸਾਰਿਆਂ ਨੇ ਭਾਈ ਪਿੰਡ ਪੁੰਡ ਜਾਣਾ ਸੀ। ਇਹ ਬਾਣੀ ਹੈ ਜੋ ਸਾਨੂੰ ਘੇਰ ਕੇ ਮੋੜ ਮੋੜ ਕੇ ਉਸ ਅਕਾਲ ਪੁਰਖ ਦੇ ਅਤੇ ਗੁਰੂ ਦੇ ਸਿਧਾਂਤਾਂ ਨਾਲ ਭਾਈ ਜੋੜਨ ਦੀ ਸਮਰੱਥਾ ਰੱਖਦੀ ਹੈ ਅਤੇ ਜੋੜ ਰਹੀ ਹੈ। ਸੋ ਉਹਨਾਂ ਮਹਾਂਪੁਰਸ਼ਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਦਾ ਜੀਵਨ ਇਸ ਬਾਣੀ ਬਾਣੇ ਅਤੇ ਗੁਰੂ ਦੇ ਸਿਧਾਂਤਾਂ ਦੇ ਅਨੁਕੂਲ ਹੈ, ਜੋ ਸਮੇਂ ਵਿੱਚ ਲਤਾੜੀ ਜਾਣ ਵਾਲੀ ਸਿੱਖ ਕੌਮ ਨੂੰ ਸਤਿਗੁਰੂ ਜੀ ਦੇ ਸਿਧਾਂਤਾਂ ਤੇ ਕਾਇਮ ਰੱਖਣ ਵਾਸਤੇ ਦੇਸਾਂ ਪ੍ਰਦੇਸਾਂ ਨੂੰ ਵਿਚਰ ਕੇ ਆਪਣਾ ਪੂਰਨ ਤੌਰ ਤੇ ਯੋਗਦਾਨ ਪਾ ਕੇ ਅਤੇ ਉਹ ਵਿਦਵਾਨ ਜੋ ਪੰਥ ਦੇ ਦਾਤੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਕੂਲ ਜਿਨ੍ਹਾਂ ਦਾ ਜੀਵਨ ਹੈ ਅਤੇ ਬਾਣੀ ਦੇ ਸਿਧਾਂਤਾਂ ਮੁਤਾਬਕ ਜੀਵਨ ਜਿਉਣ ਦੀ ਜਾਂਚ ਸੰਗਤਾਂ ਨੂੰ ਵਿਚਰ ਕੇ ਹਰ ਜਗ੍ਹਾ ਦੱਸ ਰਹੇ ਹਨ, ਉਹ ਵੀ ਭਾਈ ਸਾਰੇ ਵਿਦਵਾਨ ਸਾਰੇ ਮਹਾਂਪੁਰਸ਼ ਭਾਈ ਸ਼ਲਾਘਾ ਯੋਗ ਹਨ ਅਤੇ ਕੌਮ ਦੇ ਸਿਰ ਉੱਪਰ ਉਹਨਾਂ ਦਾ ਬੜਾ ਭਾਈ ਰਿਣ ਹੋਏਗਾ ਜੋ ਸਤਿਗੁਰੂ ਜੀ ਦੇ ਬਚਨਾਂ ਤੇ ਆਪ ਪਹਿਰਾ ਦਿੰਦੇ ਹਨ ਅਤੇ ਸਤਿਗੁਰੂ ਜੀ ਵੱਲੋਂ ਸਿਰਜੇ ਹੋਏ ਪੰਥ ਦੀ ਵਫ਼ਾਦਾਰੀ ਵਾਸਤੇ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਯੋਗਦਾਨ ਪਾ ਰਹੇ ਹਨ। ਸੋ ਸਤਿਗੁਰੂ ਜੀ ਨੇ ਬਹੁਤ ਵੱਡੀ ਭਾਈ ਕਿਰਪਾਲਤਾ ਕੀਤੀ ਹੈ ਕਿ ਆਪ ਜੀ ਨੇ ਜੋ ਸ੍ਰੀ ਅਕਾਲ ਤਖ਼ਤ ਵੱਲੋਂ ਇਹ ਸ਼ਤਾਬਦੀਆਂ ਦਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤਾ, ਉਸ ਵਿਚ ਤੁਸੀਂ ਵੀ ਸ਼ਾਮਲ ਹੋ ਕੇ ਗੁਰੂ ਖਾਲਸਾ ਪੰਥ ਦੀਆਂ ਭਾਈ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਦਮਸ਼ੀਲ ਬਣ ਰਹੇ ਹੋ। ਆਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨਾਲ ਫੋਨ ਤੇ ਵਿਚਾਰਾਂ ਹੋਈਆਂ ਅਤੇ ਇਸੇ ਹੀ ਸਮਾਗਮ ਨੂੰ ਵਿਸ਼ੇਸ਼ ਰੂਪ ਵਿਚ ਮਨਾਉਣ ਵਾਸਤੇ ਉਨ੍ਹਾਂ ਵੱਲੋਂ ਵੀ ਇਹੀ ਪ੍ਰੇਰਨਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿੱਥੇ ਵੀ ਆਪ ਵਿਚਰਦੇ ਹੋ, ਭਾਵੇਂ ਅੱਗੇ ਵੀ ਇਹੀ ਆਸ਼ਾ ਹੈ, ਉਸੇ ਆਸ਼ੇ ਨੂੰ ਮੁੱਖ ਰੱਖ ਕੇ ਸੰਗਤਾਂ ਨੂੰ ਹੋਰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ। ਸਾਡੀਆਂ ਮਨਾਈਆਂ ਹੋਈਆਂ ਸ਼ਤਾਬਦੀਆਂ ਭਾਈ ਸਹੀ ਨੈਣਿਆਂ ਵਿਚ ਤਾਂ ਹੀ ਪੂਰੀ ਸਫਲਤਾ ਗ੍ਰਹਿਣ ਕਰਨਗੀਆਂ ਜੇ ਅਸੀਂ ਗੁਰੂ ਦੇ ਆਦੇਸ਼ਾਂ ਤੇ ਚੱਲਦੇ ਹੋਏ ਜੋ ਸਤਿਗੁਰੂ ਜੀ ਨੇ ਮਰਿਆਦਾ ਦੀ ਪਰੰਪਰਾ ਕਾਇਮ ਕੀਤੀ ਹੈ ਚਾਰ ਵਜਰ ਰਹਿਤਾਂ ਤੋਂ ਬਚਣਾ ਔਰ ਪੰਜ ਰਹਿਤਾਂ ਵਿਚ ਪਰਪੱਕ ਹੋਣਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚ ਪੰਜਾਂ ਪਿਆਰਿਆਂ ਤੋਂ ਖੰਡੇ ਵਾਲੇ ਦਾ ਅੰਮ੍ਰਿਤ ਛਕ ਕੇ ਬਾਣੀ ਨਾਲ ਔਰ ਬਾਣੀ ਨਾਲ ਜੁੜਨਾ ਅਤੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਵੇਰੇ ਸ਼ਾਮ ਦਾ ਨਿਤਨੇਮ ਅਤੇ ਮੂਲ ਮੰਤਰ ਤੇ ਗੁਰਮੰਤਰ ਸਿਮਰਨ ਵਾਸਤੇ ਜੋ ਕਿਰਪਾਲਤਾ ਕੀਤੀ ਹੈ, ਮਨ ਦੀ ਇਕਾਗਰਤਾ ਬੁੱਧੀ ਦੇ ਨਿਰਮਲ ਗਿਆਨ ਵਾਸਤੇ ਅਤੇ ਆਤਮਾ ਗਿਆਨ ਅਭੇਦ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਔਰ ਨਿਰਵਾਣ ਮੁਕਤੀ ਦੀ ਅਵਸਥਾ ਬੰਧਨ ਤੋਂ ਰਹਿਤ ਆਵਾਗਮ ਨੂੰ ਹਟਾਉਣ ਵਾਸਤੇ ਇਹ ਜੋ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਹੋਰ ਵੀ ਬਹੁਤ ਗੁਰਮਤਿ ਦੇ ਭਾਈ ਅਸੂਲ ਹਨ ਜਿਨ੍ਹਾਂ ਵਿਚ ਵਿਚਰ ਕੇ ਅਸੀਂ ਸਤਿਗੁਰੂ ਜੀ ਦੇ ਘਰੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ। ਉਹਨਾਂ ਬਖਸ਼ਾਂ ਵਾਸਤੇ ਹੀ ਇਹ ਸ਼ਤਾਬਦੀਆਂ ਦੇ ਭਾਈ ਸ੍ਰੇਸ਼ਟ ਉਦਮ ਹਨ ਕਿ ਸਾਡੇ ਵਿਚ ਕੋਈ ਖੰਡਾਓ, ਕੋਈ ਕਮਜ਼ੋਰੀ ਕਿਸੇ ਪੱਖ ਦੀ ਗੁਰਮਤ ਤੋਂ ਭਿੰਨ ਆਈ ਹੋਵੇ, ਗੁਰਮਤ ਦੀਆਂ ਵਿਚਾਰਾਂ ਕਰਕੇ ਉਹ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਤਿਗੁਰੂ ਜੀ ਦੇ ਸਿਧਾਂਤਾਂ ਨਾਲ ਜੁੜ ਕੇ ਅਸੀਂ ਲੋਕ ਪ੍ਰਲੋਕ ਦੀ ਯਾਤਰਾ ਵੀ ਸਫਲ ਕਰੀਏ ਅਤੇ ਸਤਿਗੁਰੂ ਜੀ ਦੀ ਪਾਵਨ ਆਸ਼ੀਰਵਾਦ ਵੀ ਪ੍ਰਾਪਤ ਕਰੀਏ। ਇਸ ਵਾਸਤੇ ਭਾਈ ਇਹ ਸ਼ਤਾਬਦੀਆਂ ਦੇ ਜੋ ਉਦਮ ਹਨ ਕੀਤੇ ਹਨ, ਪਿਛਲੀ ਸ਼ਤਾਬਦੀ ਵਿਚ ਵੀ ਬਹੁਤ ਸਾਰੀਆਂ ਸੰਗਤਾਂ ਬਾਹਰਲੇ ਦੇਸ਼ਾਂ ਤੋਂ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਆਣ ਖੜੂ ਰਹਿ ਜੋਤ ਜਗਾਈ, ਉਸ ਪਵਿੱਤਰ ਧਰਤੀ ਦੀ ਖਾਕ ਮੱਥੇ ਨੂੰ ਲਾ ਕੇ ਨਤਮਸਤਕ ਮਸਤਕ ਹੋਈਆਂ, ਲੰਗਰਾਂ ਵਿਚ ਦੀਵਾਨਾਂ ਵਿਚ ਹੋਰ ਜੋ ਸੇਵਾਵਾਂ ਮਿਲੀਆਂ ਸਨ ਕਰਕੇ ਆਪ ਜੀ ਨੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਸੇ ਤਰ੍ਹਾਂ ਭਾਈ ਇਹ ਪਰਮ ਪਵਿੱਤਰ ਸ਼ਤਾਬਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ। ਇਹਦਾ ਮਤਲਬ ਜਿਸ ਦਿਨ ਪਹਿਲੀ ਵਾਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭਾਵੇਂ ਉਸ ਪੀੜ ਦੀ ਰਚਨਾ ਤੇ ਰਾਮਸਰ ਅੰਮ੍ਰਿਤਸਰ ਸਾਹਿਬ ਹੋਈ ਹੈ, ਇਸ ਵੇਲੇ ਉਸ ਰੂਪ ਕਰਤਾਰਪੁਰ ਧੀਰ ਮਲੀਆਂ ਦੇ ਸੇਵਾ ਦੇ ਪ੍ਰਬੰਧ ਚ ਹੋਣ ਕਾਰਨ ਉਸ ਬੀੜ ਨੂੰ ਆਪਾਂ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ ਹਾਂ। ਔਰ ਦਮਦਮਾ ਸਾਹਿਬ ਜਦੋਂ ਸਤਿਗੁਰੂ ਜੀ ਨੇ ਨੌਵੇਂ ਸਤਿਗੁਰਾਂ ਦੀ ਬਾਣੀ ਸਰੂਪ ਵਿਚ ਦਰਜ ਕਰਕੇ ਅਰਥ ਪੜਾਏ, ਬਖਸ਼ਿਸ਼ ਕੀਤੀ ਦਮਦਮਾ ਸਾਹਿਬ ਸਥਾਨ ਤੇ ਇਹ ਕਿਰਪਾ ਕਰਨ ਕਾਰਨ ਉਸ ਬੀੜ ਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ। ਤੀਜਾ ਸਰੂਪ ਉਦੋਂ ਰਚਿਆ ਸੀ। ਦੂਜਾ ਕਹਿ ਲਓ ਜਦੋਂ ਭਾਈ ਪੰਨੂ ਜੀ ਨੇ ਇਸ ਸਰੂਪ ਪਹਿਲੇ ਤੋਂ ਜੋ ਭਾਈ ਗੁਰਦਾਸ ਜੀ ਮਹਾਰਾਜ ਤੋਂ ਦਿਖਾਇਆ ਅਕਾਰਾ ਕਰਕੇ ਕੁਝ ਵਾਧੂ ਬਾਣੀ ਦਰਜ ਕੀਤੀ ਸੀ, ਜਿਸ ਨੂੰ ਸਤਿਗੁਰੂ ਜੀ ਨੇ ਕਿਹਾ ਖਾਲੀ ਜੀੜਿਆ ਦੋਨਾਂ ਦੀ ਰਾਤ ਮਾਗਟ ਨਿਵਾਸੀ ਸਨ ਉਹਨਾਂ ਦੇ ਪਾਸ ਹੈ। ਸੋ ਸਾਧ ਸੰਗਤ ਜੀ ਇਹ ਤਿੰਨ ਸਰੂਪਾਂ ਦੇ ਭੇਦ ਹਨ। ਆਵੇਂ ਬਹੁਤ ਸਾਰੇ ਮਹਾਂਪੁਰਖਾਂ ਨੇ ਬਾਬਾ ਬੀਰ ਚੰਦ ਜੀ ਨੇ ਵੀ ਕਿਰਪਾ ਕੀਤੀ, ਜੋ ਸਰੂਪ ਉਹਨਾਂ ਦੀ ਔਲਾਦ ਦੇ ਪਾਸ ਹੈ ਬਾਬਾ ਦਇਆ ਸਿੰਘ ਜੀ ਦੇ ਪਾਸ, ਸੋ ਉਹਦੇ ਵਿੱਚ ਬਦਾਵਲ ਰਾਗ ਤੱਕ ਬਾਣੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਜੋ ਇਸ ਤੋਂ ਪਾਠ ਕਰੇਗਾ ਉਹਨੂੰ ਵੀ ਪੂਰਾ ਹੀ ਫਲ ਮਿਲੇਗਾ। ਦਰਜੇ ਵੱਲੋਂ ਜੋ ਸ੍ਰੀ ਜਪਜੀ ਸਾਹਿਬ ਦੇ ਸ਼ੁੱਧ ਪਾਠ ਤੋਂ ਕਿਤਨੀ ਕਿਰਪਾ ਕਰਨ ਲਈ ਤਿਆਰ ਹੋ ਜਾਂਦੇ ਹਨ, ਸਾਰੀ ਬਾਣੀ ਦੀ ਕੋਈ ਮਹਿਮਾ ਹੈ ਹੀ ਨਹੀਂ। ਸੋ ਇਸ ਤਰ੍ਹਾਂ ਹੋਰ ਬਹੁਤ ਸਾਰੇ ਨਿਰਮਲੇ ਸੰਤਾਂ ਵੱਲੋਂ, ਅਦਾਸੀ ਸੰਤਾਂ ਵੱਲੋਂ ਮਹਾਰਾਜ ਦੇ ਸਰੂਪ ਜੋ ਉਹਨਾਂ ਸਮਿਆਂ ਵਿੱਚ ਦੇਖੇ, ਉਹ ਸਰੂਪ ਦੀ ਸਾਰੇ ਸਤਿਕਾਰ ਜੋ ਸਮੇਂ ਨਾਲ ਪੱਥਰ ਛਾਪਾ ਹੈ, ਅੱਜ ਪ੍ਰੈਸ ਹੈ ਭਾਈ ਨੂੰ ਤਾਂ ਬਹੁਤ ਤਕਲੀਫਾਂ ਨਿਕਲ ਆਈਆਂ। ਬਾਣੀ ਕਿਸੇ ਢੰਗ ਨਾਲ ਵੀ ਲਿਖੀ ਜਾਏ, ਬਾਣੀ ਹਰ ਰੂਪ ਵਿੱਚ ਹੀ ਸਤਿਕਾਰ ਯੋਗ ਹੈ, ਕਿਉਂਕਿ ਕੀਮਤ ਦੇ ਬਾਣੀ ਦੀ ਇਹ ਭਿੰਨਤਾ ਮਨ ਚ ਨਹੀਂ ਜਾਣੀ। ਭਾਈ ਇਹ ਸਰੂਪ ਹੱਥ ਲਿਖ ਇਹ ਪੱਥਰ ਛਾਪਾ ਇਹ ਪ੍ਰੈਸ ਚ ਹੈ, ਜਿਤਨੀ ਵੀ ਬਾਣੀ ਹੈ ਭਗਤ ਰਵਿਦਾਸ ਨੇ ਕਿਹਾ ਕਾਲਰਾ ਕਰਤ ਨਮਸਕਾਰ, ਉਹ ਤਾੜੀ ਦਾ ਦਰਖਤ ਹੈ ਉਹ ਤੋਂ ਸ਼ਰਾਬ ਨਿਕਲਦੀ ਹੈ, ਸੰਤ ਜਨ ਕਰਤ ਨਹੀਂ ਪਾਣ, ਪਰ ਉਸੇ ਤਾੜੀ ਦੇ ਦਰਖਤ ਦੇ ਪੱਤਿਆਂ ਦੇ ਭਾਈ ਉਹਨੂੰ ਕਾਗਜ਼ ਬਣਾ ਕੇ ਕੋਈ ਪਰਮੇਸ਼ਰ ਸੰਬੰਧੀ ਸ਼ਬਦ ਲਿਖਿਆ ਜਾਏ, ਲੋਕ ਉਹਨੂੰ ਨਮਸਕਾਰ ਕਰਦੇ ਹੈ। ਮੁੱਲ ਗੁਰਬਾਣੀ ਦਾ ਕਈ ਵਾਰ ਅਸੀਂ ਇਹਨਾਂ ਭੇਦਾਂ ਵਿੱਚ ਪੈ ਕੇ ਸੰਕਿਆਂ ਚ ਪੈ ਜਾਂਦੇ ਹਾਂ, ਇਹਨਾਂ ਸੰਕਿਆਂ ਚ ਨਹੀਂ ਪੈਣਾ। ਬਾਣੀ ਹਰ ਪੱਖ ਤੋਂ ਹਰ ਰੂਪ ਵਿੱਚ ਭਾਈ ਸਤਿਕਾਰ ਯੋਗ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਸੰਤ ਬਾਬਾ ਸਾਧਰ ਸਿੰਘ ਜੀ ਮਹਾਰਾਜ ਦਮਦਮੀ ਟਕਸਾਲ ਦੇ ਜਥੇਦਾਰ, ਆਵੇਂ ਸਰੀਰ ਸਿਆਣਾ ਹੈ, ਕੁਝ ਦਿਨ ਪਹਿਲਾਂ ਸਿਹਤ ਵੀ ਸਾਧ ਸਿੰਘ ਜੀ ਪੂਰੀ ਵੱਲ ਨਹੀਂ ਰਹੀ, ਬਜ਼ੁਰਗ ਹਨ, ਸਤਿਕਾਰ ਯੋਗ ਹਨ, ਬੇਨਤੀ ਕੀਤੀ ਉਹਨਾਂ ਨੇ ਵੀ ਕਿ ਸਾਨੂੰ ਥੋੜਾ ਸਮਾਂ ਸੰਗਤ ਚ ਬਿਠਾਇਆ ਜਾਏ। ਅਸੀਂ ਬੇਨਤੀ ਕੀਤੀ ਸੀ ਭਾਵੇਂ 10-15 ਮਿੰਟ ਦੀ ਕਿਰਪਾ ਕਰੋ, ਪ੍ਰਬੰਧਕਾਂ ਦੀ ਸੰਗਤ ਦੀ ਅਮੰਗ ਹੈ। ਦੂਸਰੇ ਮਹਾਂਪੁਰਸ਼ ਜਹਿਦਾਰ ਬਾਬਾ ਨਿਹਾਲ ਸਿੰਘ ਜੀ, ਉਹ ਪੂਰੇ ਦਿੱਤੇ ਹੋਏ ਨਿਸ਼ਚਿਤ ਸਮੇਂ ਅਨੁਸਾਰ ਪਾਏ ਇੱਥੇ ਤਸ਼ਰੀਫ ਲਿਆਏ, ਉਹਨਾਂ ਨੂੰ ਵੀ ਜੀਵਾਇਆ। ਫਿਰ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਤੇ ਵੀ ਬੜੀ ਕਿਰਪਾ ਮਹਾਂਪੁਰਸ਼ਾਂ ਦੇ ਪਾਸ ਰਹਿ ਕੇ ਉਹਨਾਂ ਨੇ ਵਿਦਿਆ ਲਈ ਹੈ ਅਤੇ ਦੇਸ਼ਾਂ ਪ੍ਰਦੇਸ਼ਾਂ ਚ ਬੜੀ ਕਿਰਪਾਲਤਾ ਕਰਦੇ ਰਹਿੰਦੇ ਹਨ ਅਤੇ ਸੰਗਤਾਂ ਨਾਲ ਬਹੁਤ ਪਿਆਰ ਹਰਮਨ ਪਿਆਰੇ ਹਨ। ਉਹਨਾਂ ਨੇ ਵੀ ਬੜੀ ਕਿਰਪਾ ਇਸ ਹਫ਼ਤਾ ਇਸ ਸਥਾਨ ਤੇ ਵੀ ਕਰਨੀ, ਹੋਰ ਜਗ੍ਹਾ ਜਿੱਥੇ ਸੰਗਤ ਪਿਆਰ ਕਰਦੀ ਹੈ ਵਿਚਰ ਕਰਕੇ। ਹੁਣ ਇਸ ਵੇਲੇ ਮੌਜੂਦਾ ਜਿੰਨੇ ਵੀ ਸਮਾਗਮ ਚੱਲ ਰਹੇ ਹਨ ਉਹ ਸਾਰੇ ਦੇ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋ ਰਹੇ ਹਨ, ਕਿਉਂਕਿ ਅਸੀਂ ਸਾਰੇ ਮਹਾਰਾਜ ਨੂੰ ਸਮਰਪਿਤ ਹਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਿਆ। ਸਿੱਖ ਵੀ ਹੋਵੇ ਜਿਹੜਾ ਗੁਰੂ ਨੂੰ ਸਮਰਪਿਤ ਨਹੀਂ ਹੋਇਆ, ਉਹਨੂੰ ਸਿੱਖੀ ਕਿਵੇਂ ਮਿਲੇਗੀ? ਸਿੱਖੀ ਉਸੇ ਨੂੰ ਮਿਲੇਗੀ ਜੋ ਸਤਿਗੁਰੂ ਜੀ ਨੂੰ ਧੰਨ ਮਨ ਧੰਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਨੂੰ ਗੁਰੂ ਕੇਰਾ ਗਾਵੋ ਸੱਚੀ ਬਾਣੀ। ਸਿੱਖੀ ਦੇ ਭਾਈ ਦੋ ਕੰਢੇ ਹਨ, ਜਿਸ ਤਰ੍ਹਾਂ ਦੋ ਕੰਢਿਆਂ ਤੇ ਨਦੀ ਨਹਿਰ ਦਰਿਆ ਚੱਲਦੇ ਹਨ, ਸਿੱਖੀ ਪਾਣਾ ਔਰ ਬਾਣੀ, ਜੇ ਦੋਨੋਂ ਚੀਜ਼ਾਂ ਸਾਡੇ ਕੋਲ ਰਹਿਣਗੀਆਂ ਸਾਡੇ ਜਿਹੜੇ ਸੀਤੀ ਦਾ ਪ੍ਰਵਾਹ ਚੱਲਦਾ ਰਹੂਗਾ। ਜੇ ਅਸੀਂ ਬਾਣੀ ਨਾਲੋਂ ਟੁੱਟ ਗਏ, ਬਾਣੀ ਨਾਲੋਂ ਟੁੱਟ ਗਏ, ਸਮਝੋ ਅਸੀਂ ਸਿੱਖੀ ਨਾਲੋਂ ਟੁੱਟ ਗਏ, ਇਸ ਧੁਰੇ ਨਾਲੋਂ ਟੁੱਟ ਗਏ। ਧੁਰਾ ਹੈ ਬਾਣੀ, ਕਿਉਂਕਿ ਧੁਰ ਨਾਲ ਜੋੜਨ ਵਾਲੀ ਬਾਣੀ ਸਾਰਿਆਂ ਦਾ ਧੁਰਾ ਕਾਲ ਪੁਰਖ ਹੈ, ਉਹਦੇ ਨਾਲ ਜੋੜਨ ਦਾ ਸਾਧਨ ਗੁਰੂ ਕੀ ਬਾਣੀ ਹੈ। ਸੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਏ। ਸੋ ਸਾਧ ਸੰਗਤ ਜੀ ਦਾਸ ਹੋਰ ਸਮਾਂ ਨਾ ਲਾਉਣ, ਕਿਉਂਕਿ ਮਹਾਂਪੁਰਸ਼ਾਂ ਨੇ ਵੀ ਕਿਰਪਾ ਕਰਨੀ ਤੇ ਜਥੇ ਰਾਜ ਜੀ ਮਹਾਰਾਜ ਕਿਰਪਾ ਕੀਤੀ, ਮਸਕੀਨ ਸਾਹਿਬ ਜੀ ਨੇ ਵੀ ਕਿਰਪਾ ਭਾਈ ਕਰਨੀ ਹੈ। ਤੇ ਚਾਰ ਦਿਨ ਪਹਿਲੇ ਹੁੰਦੇ ਇਸ ਸਥਾਨ ਤੇ ਫੇਰ ਭਾਈ ਸ਼ਨਿਚਰ ਤੇ ਐਤਵਾਰ, ਐਤਵਾਰ ਨੂੰ ਸੰਗਤਾਂ ਕੋਈ ਛੁੱਟੀ ਦਾ ਦਿਨ ਹੈ, ਹੋਰ ਵਧੇਰੇ ਰੂਪ ਚ ਆਉਂਦੀਆਂ ਹਨ। ਸੋ ਜਿਨ੍ਹਾਂ ਭਾਈ ਸਮਾਗਮਾਂ ਚ ਆਉਂਗੇ, ਬਾਣੀ ਸੁਣੋਗੇ, ਕਥਾ ਕੀਰਤਨ ਸੁਣੋਗੇ, ਸਿਮਰਨ ਕਰੋਗੇ, ਸੇਵਾ ਕਰੋਗੇ, ਇਹ ਆਪਾਂ ਨੂੰ ਕਿਸੇ ਉੱਪਰ ਸਾਨ ਨਹੀਂ ਚਾੜਨਾ, ਇਹਦੇ ਚ ਸਾਨੂੰ ਆਪਣੇ ਤੌਰ ਤੇ ਲਾਹਾ ਹੈ। ਜੇ ਤਾਂ ਇਹਦੇ ਵਿੱਚ ਸਮਝੇ ਸਾਨੂੰ ਲਾਹਾ ਮਿਲੇਗਾ, ਇਹ ਤਾਂ ਸਾਰੇ ਸਿੰਘ ਵੀ ਸਾਰੀਆਂ ਸਿੰਘਣੀਆਂ ਵੀ ਆਪ ਵੀ ਆਓ, ਆਪਣੇ ਪਰਿਵਾਰ ਅਤੇ ਸਮੂਹ ਸੰਗਤਾਂ ਨੂੰ ਪ੍ਰੇਰ ਕੇ ਜਿਹੜੇ ਸਥਾਨ ਤੇ ਵੀ ਸਮਾਗਮ ਇਸ ਢੰਗ ਨਾਲ ਹੋਵੇ ਉੱਥੇ ਸਾਰੇ ਪਹੁੰਚ ਜਾਓ। ਜੇ ਆਪਾਂ ਆਪੋ ਆਪਣੀ ਢਾਈ ਭਾਗ ਖਿਚੜੀ ਬਣਾਉਂਦੇ ਹੈ, ਫਿਰ ਆਕਾਸ਼ ਕਿਸੇ ਸਥਾਨ ਤੇ ਵੀ ਨਹੀਂ ਹੁੰਦਾ। ਵਿਸ਼ੇਸ਼ ਰੂਪ ਤੇ ਵੰਡ ਲਓ ਸਾਰੇ ਸਥਾਨਾਂ ਵਾਲੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਸਮਾਗਮ ਮਨਾਉਣਾ, ਫਿਰ ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚੋ, ਉਹਦੇ ਚ ਲਾਭ ਵੀ ਜ਼ਿਆਦਾ ਹੋਊ, ਪਿਆਰ ਵੀ ਵਧੂ, ਏਕਤਾ ਵੀ ਰਸ ਵੀ ਹੋਏਗਾ। ਵੀ ਇੱਕੋ ਦਿਨ ਅਸੀਂ ਜੀ ਇਹ ਦਿਨ ਰੱਖਣਾ, ਮਨਾਓ ਜ਼ਰੂਰ, ਘਰ ਘਰ ਅੰਦਰ ਧਰਮਸਾਲ ਹੋ ਗਿਆ, ਕੀਰਤਨ ਸਦਾ ਦਸੋਆ, ਪਰ ਉਹਦੇ ਚ ਆਪਣੀ ਯੂਨਿਟੀ ਨਹੀਂ ਹੋਏਗੀ, ਇਕੱਤਰਤਾ ਨਹੀਂ ਹੋਏਗੀ, ਪੂਰਾ ਰਸ ਨਹੀਂ ਹੋਏਗਾ। ਸਾਰੇ ਗੁਰਦੁਆਰਿਆਂ ਢਾਈ ਉੱਥੇ ਬੈਠੇ, ਪੰਜ ਉੱਥੇ ਬੈਠੇ ਹੈ, ਫਿਰ ਉਪਦੇਸ਼ ਦੇਣ ਵਾਲੇ ਨੂੰ ਵੀ ਸਵਾਦ ਨਹੀਂ ਆਉਂਦਾ। ਇਸ ਕਰਕੇ ਭਾਈ ਇਹ ਬੇਨਤੀ ਜ਼ਰੂਰ ਪ੍ਰਵਾਨ ਕਰ ਲਿਓ। ਸੋ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਵੀ ਭਾਈ ਜਿੰਨੇ ਦਿਨ ਤੁਸੀਂ ਦਿੱਤੇ ਆ ਕਿਰਪਾ ਕਰਨੀ, ਤੁਸੀਂ ਹਾਲ ਗੁਰਦੁਆਰੇ ਨੇ ਆਪੋ ਆਪਣੀ ਮਰਜ਼ਾਦਾ ਬਣਾਈ ਹੈ, ਤੇ ਅਸੀਂ ਜਿਹੜੇ ਹੋਣੇ ਸਾਨੂੰ ਵੀ ਫਿਰ ਨਾਲ ਭਾਈ ਤੁਰਨਾ ਪੈਂਦਾ, ਪਰ ਤੁਸੀਂ ਥੋੜਾ ਜਿਹਾ ਸਾਡੇ ਨਾਲ ਵੀ ਤੁਰਨਾ ਸਿੱਖ ਲਓ, ਤੋਰਨਾ ਹੀ ਨਾ ਸਿੱਖੋ ਤੁਰਨਾ ਵੀ ਸਿੱਖੋ। ਇਹ ਦੋ ਦਿਨ ਤੁਸੀਂ ਮਿਸ ਕਰ ਲੈਣੇ ਆ, ਸ਼ੁੱਕਰ ਤੇ ਸ਼ਨਿਚਰਵਾਰ। ਜਦੋਂ ਸੰਗਤ ਜੋੜਨ ਲੱਗ ਜੂਏ ਤੁਸੀਂ ਦੋ ਦਿਨ ਬ੍ਰੇਕ ਲਾ ਲੈਂਦੇ ਆ, ਫਿਰ ਸਾਨੂੰ ਵੀ ਉਹ ਦੋ ਦਿਨ ਸੋਚਣਾ ਪੈਂਦਾ ਹੁਣ ਕਿੱਧਰ ਨੂੰ ਜਾਈਏ, ਰਜਕੇ ਵੱਲੋਂ ਉਸ ਦੂਏ ਨੂੰ ਪ੍ਰੋਗਰਾਮ ਦੇਈਏ ਤਾਂ ਵੀ ਔਖਾ, ਤੁਹਾਡੇ ਨਾਲ ਜੇ ਤਾਂ ਵੀ ਔਖਾ। ਇਸ ਗੁਰਦੁਆਰੇ ਚ ਇਹ ਗੱਲ ਹਮੇਸ਼ਾ ਹੀ ਰਹਿੰਦੀ, ਹਫ਼ਤਾ ਪੂਰਾ ਦੀਵਾਨ ਚਲਾਇਆ ਕਰੋ ਤਾਂ ਜੋ ਸੰਗਤ ਦਾ ਜਿਹੜਾ